ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਇੱਕ ਖਾਸ ਮੁਲਾਕਾਤ 'ਚ ਜੀ ਆਇਆਂ ਨੂੰ ਕਹਿੰਦਾ ਹੈ ਔਰ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ ਪੀਰ ਸੈਯਦ ਤਨਵੀਰ ਬੁਖਾਰੀ। ਮੇਰਾ ਖਿਆਲ ਆ ਕਿ ਮੇਰੀ ਹਯਾਤੀ ਦਾ ਇਹ ਬੜਾ ਮਾਣਯੋਗ ਲਮ੍ਹਾ ਆ ਕਿ ਅੱਜ ਮੈਂ ਉਹਨਾਂ ਦੇ ਨਾਲ ਕੁਝ ਵਿਚਾਰ ਵਟਾਂਦਰਾ ਕਰਾਂਗਾ। ਅਸਲਾਮ ਅਲੈਕੁਮ ਬਾਬਾ ਜੀ, ਜੀ ਆਇਆਂ ਨੂੰ।
ਵਾਲੇਕੁਮ ਅਸਲਾਮ ਜਨਾਬ।
ਆਖਰੀ ਵਾਰ ਪਹਿਲਾਂ ਇਹ ਦੱਸੋ ਕਿ ਰੇਡੀਓ ਇੰਟਰਵਿਊ ਕਦੋਂ ਦਿੱਤਾ?
ਮੈਂ ਅੱਜ ਤੱਕ ਕੋਈ ਇੰਟਰਵਿਊ ਨਹੀਂ ਦਿੱਤਾ।
ਮਤਲਬ ਕਿ ਇਹ ਤੁਹਾਡਾ ਜ਼ਿੰਦਗੀ ਦਾ, ਹਯਾਤੀ ਦਾ ਪਹਿਲਾ ਰੇਡੀਓ ਇੰਟਰਵਿਊ?
ਜੀ।
ਅੱਛਾ ਇਹ ਦੱਸੋ ਕਿ ਜੰਮਪਲ ਕਿੱਥੋਂ ਦੀ ਇਹ, ਕੋਈ ਚੇਤੇ ਆਉਂਦਾ?
ਜੀ, ਮੈਂ ਕਸੂਰ ਦੇ ਨਜ਼ਦੀਕ ਇੱਕ ਪਿੰਡ ਭਿੱਖੀ ਵਿੰਡ ਹਠਾਰ, ਦਰਿਆ ਸਤਲਜ ਦੇ ਕਿਨਾਰੇ ਉੱਤੇ, ਉੱਥੋਂ ਦੀ ਮੇਰੀ ਪੈਦਾਇਸ਼।
ਕੋਈ ਸੰਨ ਸੁਣ ਚੇਤੇ?
ਸੰਨ 1939।
ਅੱਛਾ ਬਾਬਾ ਜੀ, ਤੁਹਾਡੀ ਸ਼ਾਇਰੀ ਦਾ ਪਾਕਿਸਤਾਨ ਤੋਂ ਬਾਹਰ ਵੀ ਇੱਕ ਜ਼ਮਾਨਾ ਮਦਾ ਆਇਆ। ਪਹਿਲੀ ਲਿਖਤ ਕਦੋਂ ਲਿਖੀ ਔਰ ਉਹਦਾ ਸਬਬ ਕੀ ਸੀ?
ਮੇਰਾ ਘਰੇਲੂ ਮਾਹੌਲ ਮਜ਼ਹਬੀ ਸੀ, ਘਰ ਦੇ ਵਿੱਚ ਪੰਜਾਬੀ ਬੋਲੀ ਵੀ ਜਾਂਦੀ ਸੀ, ਪੜ੍ਹੀ ਵੀ ਜਾਂਦੀ ਸੀ। ਇਸ ਵਾਸਤੇ ਮੈਂ ਜਦੋਂ ਦੂਜੀ 'ਚ ਆਇਆ ਤੇ ਉਦੋਂ ਪੰਜਾਬੀ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਉਦੋਂ ਹੀ ਜ਼ਿਹਨੀ ਤੌਰ 'ਤੇ ਮੈਂ ਤੁੱਕਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ। ਚੌਥੀ ਜਮਾਤ ਦੇ ਵਿੱਚ ਜਦੋਂ ਸਾਂ ਮੈਂ, ਉਦੋਂ ਬਕਾਇਦਾ ਕਿੱਸੇ ਲਿਖਣੇ ਸ਼ੁਰੂ ਕਰ ਦਿੱਤੇ। ਉਹਨਾਂ ਦਿਨਾਂ 'ਚ ਕਿੱਸਿਆਂ ਦਾ ਰਿਵਾਜ਼ ਸੀ। ਕਿੱਸੇ ਦਾ ਮਤਲਬ ਇਹ ਵੇ 4 ਸਫ਼ੇ ਤੋਂ ਲੈ ਕੇ 8, 16, 32 ਸਫ਼ੇ ਤੱਕ। ਇਸ ਵਾਸਤੇ ਮੈਂ ਉਹ ਚੌਥੀ ਜਮਾਤ ਦੇ ਵਿੱਚ ਬਕਾਇਦਾ ਸ਼ਾਇਰੀ ਸ਼ੁਰੂ ਕਰ ਦਿੱਤੀ।
ਅੱਜ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ ਮੈਂ ਪਿੰਡ ਕੜਿਆਲ ਕਲਾਂ 'ਚ ਬੈਠਾ ਹਾਂ। ਕੜਿਆਲ ਕਲਾਂ ਸ਼ੇਖਪੁਰਾ ਤੋਂ ਜੰਡਿਆਲਾ ਸ਼ੇਰ ਖਾਨ ਨੂੰ ਆ ਕੇ, ਇਸ ਤੋਂ ਬਾਅਦ ਬਾਗ ਚੌਕ ਤੋਂ ਗੁਜਰਾਂਵਾਲਾ ਨੌਸ਼ਹਿਰਾ ਵਿਰਕਾਂ ਵਾਲੇ ਪਾਸੇ ਨੂੰ ਇੱਕ ਕਹਿ ਲਵੋ ਕਿ ਮੋੜ ਆ। ਉਸ ਮੋੜ ਦੀ ਇੱਕ ਸੜਕ ਦੇ ਉੱਤੇ ਆਬਾਦ ਸ਼ਹਿਰ ਆ। ਦੁਨੀਆਦਾਰੀ ਛੱਡ ਕੇ, ਵੱਡੀਆਂ ਥਾਵਾਂ ਸ਼ਹਿਰ ਛੱਡ ਕੇ, ਇਸ ਇੱਕ ਨਿੱਕੇ ਜਿਹੇ ਪਿੰਡ ਦੇ ਵਿੱਚ ਆ ਕੇ ਇਹ ਜੂ ਲਾਉਣ ਦਾ ਕੋਈ ਸਬਬ?
ਮੈਂ ਕਿਉਂਕਿ ਇੱਥੇ ਹੀ ਤਰਬੀਅਤ ਹਾਸਲ ਕੀਤੀ, ਇੱਥੇ ਹੀ ਰਿਹਾ, ਇੱਥੇ ਮੇਰੇ ਵਾਲਦੈਨ ਆਏ, ਇੱਥੇ ਹੀ ਮੇਰੇ ਚਾਚਾ ਜੀ, ਮੇਰੇ ਮੁਰਸ਼ਦ ਜੀ ਦਾ ਦਰਬਾਰ ਹੈ। ਇਸ ਵਾਸਤੇ ਮੈਂ ਇਸ ਜਗ੍ਹਾ ਨਹੀਂ ਛੱਡਿਆ।
ਪੜ੍ਹਾਈ ਲਿਖਾਈ ਵੱਲ ਆਏ ਤੇ ਤੁਸੀਂ ਐਮ ਏ ਪੰਜਾਬੀ, ਐਮ ਏ ਪੋਲੀਟੀਕਲ ਸਾਇੰਸ, ਐਲ ਐਲ ਬੀ ਦੀਆਂ 3 ਸਾਲ ਦੀਆਂ ਗਾਈਡਾਂ, ਹੋਰ ਜੋ ਮੈਨੂੰ ਚੇਤੇ ਨਹੀਂ, ਜ਼ਰਾ ਦੱਸੋ ਹਾਂ ਕਿਹੜੇ ਕਿਹੜੀਆਂ ਨਿਸਾਬੀ ਕਿਤਾਬਾਂ ਲਿਖੀਆਂ ਔਰ ਕੋਈ ਲਗਭਗ ਉਹਨਾਂ ਦੀ ਗਿਣਤੀ ਚੇਤੇ?
ਐਮ ਏ ਲਈ ਉਰਦੂ, ਪੰਜਾਬੀ, ਸਿਆਸੀਆਤ, ਜੁਗਰਾਫੀਆ, ਹਿਸਟਰੀ, ਇਸਲਾਮੀਆਤ, ਤਕਰੀਬਨ ਸਾਰੇ ਹੀ ਮਜ਼ਮੂਨ ਅੰਗਰੇਜ਼ੀ ਤੇ ਰਿਆਜ਼ੀ ਨੇ ਮੈਂ ਲਿਖੇ।
ਪਹਿਲੀ ਕਿਤਾਬ, ਪਹਿਲੀ ਲਿਖਤ ਕਿਹੜੇ ਸੰਨ 'ਚ ਛਪੀ, ਕੋਈ ਚੇਤਾ?
ਜੀ, ਪਹਿਲੀ ਲਿਖਤ ਮੇਰੀ ਸੰਨ 58 ਦੇ ਵਿੱਚ ਛਪੀ। ਉਹ ਮੇਰੇ ਉਸਤਾਦ ਸਾਹਿਬ ਦੀ ਇੱਕ ਛੋਟਾ ਜਿਹਾ ਕਿੱਸਾ ਸੀ, ਦੁਨੀਆ ਮੈਂ ਆ ਕਰਕੇ ਆ ਦੇਖਾ ਉਰਦੂ ਵਿੱਚ। ਉਦੋਂ ਬਾਅਦ ਸੰਨ 59 ਦੇ ਵਿੱਚ ਮਕਤਬਾ ਗੌਸੀਆ ਲੈਲਪੁਰ ਵੱਲੋਂ ਮੇਰੀਆਂ ਦੋ ਕਿਤਾਬਾਂ ਛਪੀਆਂ, ਦੋ ਛੱਡ ਕੇ 3-4 ਕਿਤਾਬਾਂ ਛਪੀਆਂ।
ਮੈਂ ਚਾਹੁੰਦਾ ਵੀ ਇੱਥੇ ਕੋਈ ਆਪਣਾ ਲਿਖਿਆ ਕਲਾਮ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰੋ, ਪਰ ਮੌਕੇ ਤੋਂ ਫਾਇਦਾ ਚੁੱਕਦੇ ਹੋਏ ਮੈਂ ਚਾਹ ਰਿਹਾ ਕਿ ਕੋਈ ਮੁੱਢਲੀ ਸ਼ਾਇਦ ਤੁਹਾਡੀ ਲਿਖੀ, ਤੁਹਾਡੀ ਹੀ ਆਵਾਜ਼ ਦੇ ਵਿੱਚ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਹੋਵੇ ਤੇ ਉਹਦਾ ਸਵਾਦ ਦੂਣਾ ਹੋਏਗਾ। ਜੀ,
ਛਿਨਕ ਛੱਡੀ ਹਰ ਛਿੱਕ ਜਹਾਨ ਦੀ ਮੈਂ, ਹੋਵੇ ਕੁੱਤੀ ਜਿਉਂ ਕਿਸੇ ਦੁਰਕਾਰ ਛੱਡੀ। ਛਿਨਕ ਛੱਡੀ ਹਰ ਛਿੱਕ ਜਹਾਨ ਦੀ ਮੈਂ, ਹੋਵੇ ਕੁੱਤੀ ਜਿਉਂ ਕਿਸੇ ਦੁਰਕਾਰ ਛੱਡੀ। ਦਿੱਤੀ ਅੱਖਾਂ ਚੋਂ ਕੱਟ ਨਦੀਦ ਵਾਈ, ਝੋਲੀ ਕਰ ਲੰਗਾਰ ਲੰਗਾਰ ਛੱਡੀ। ਨਹੀਂ ਸੋਚਿਆ ਹੋਸੀ ਕੀ ਹਸ਼ਰ ਸਾਡਾ, ਲਾ ਹਸ਼ਰ ਜਿੱਡੀ ਉਹਨੇ ਲਾਰ ਛੱਡੀ। ਕਰ ਦਿੰਦੀ ਸੀ ਕਾਵਾਂ ਨੂੰ ਰੋਜ਼ ਝੂਠਾ, ਚਿੜੀ ਆਸ ਦੀ ਅੱਕ ਕੇ ਮਾਰ ਛੱਡੀ। ਆਉਂਦਾ ਨਹੀਂ ਉਹ ਮੈਂ ਵੀ ਨਹੀਂ ਜਾਣਾ, ਆਉਂਦਾ ਨਹੀਂ ਉਹ ਮੈਂ ਵੀ ਨਹੀਂ ਜਾਣਾ। ਮੈਂ ਤਾਂ ਜ਼ਿੱਦ ਸੀ ਮਨੋ ਇਹ ਧਾਰ ਛੱਡੀ, ਪਤਾ ਨਹੀਂ ਪਰ ਕਿਸ ਹਮਦਰਦ ਬਣ ਕੇ ਮੇਰੀ ਹਾਜ਼ਰੀ ਉੱਥੇ ਪੁਕਾਰ ਛੱਡੀ। ਭਾਵੇਂ ਸ਼ੂਮ ਦੀ ਗਲੀ 'ਚ ਲੱਖ ਵਾਰੀ, ਕਿਸਮਤ ਚੋਗੇ ਮੇਰੀ ਖਿਲਾਰ ਛੱਡੀ। ਠੂਠਾ ਤੋੜ ਕੇ ਮਲਕੜੇ ਪਰਤਾਉ ਸਾਂ, ਉਹਨੇ ਅਣਖ ਜੇ ਮੇਰੀ ਵੰਗਾਰ ਛੱਡੀ। ਪਾਣੀ ਬਲਦੀ ਉੱਤੇ ਨਹੀਂ ਕਿਸੇ ਪਾਇਆ, ਸਗੋਂ ਅੱਗੇ ਜੱਗ ਖਿਲਾਰ ਛੱਡੀ। ਭਰ ਭਰ ਕੇ ਠੰਡੜੇ ਸਾਹ ਫਕਰਾਂ, ਜਿੰਦ ਸੂਰਜੋਂ ਤੱਤੜੀ ਠਾਰ ਛੱਡੀ। ਅਸੀਂ ਵਾਂਗ ਗਨੋਇਆਂ ਦੇ ਗੁੰਮ ਹੋ ਕੇ, ਭੁੱਖ ਸ਼ੋਹਰਤ ਦੀ ਮਨੋ ਉਤਾਰ ਛੱਡੀ। ਅਸੀਂ ਵਾਂਗ ਅਨਹੋਇਆਂ ਦੇ ਗੁੰਮ ਹੋ ਕੇ, ਭੁੱਖ ਸ਼ੋਹਰਤ ਦੀ ਮਨੋ ਉਤਾਰ ਛੱਡੀ। ਯਾਨੀ ਹੋਂਦ ਨੂੰ ਇੰਜ ਝਾਤਰ ਕੀਤਾ, ਮੋਏ ਜਾਂਦੇ ਨੇ ਜਿਵੇਂ ਸੰਸਾਰ ਛੱਡੀ ਆ ਜਾਵੇ ਜੇ ਰਾਸ ਬੁਖਾਰੀਆ ਉਹ ਤੂੰ ਵੀ ਵਰਤ ਕੇ ਵੇਖ ਲੈ ਐ ਨੁਸਖਾ ਆ ਜਾਵੇ ਜੇ ਰਾਸ ਬੁਖਾਰੀਆ ਉਹ ਤੂੰ ਵੀ ਵਰਤ ਕੇ ਵੇਖ ਲੈ ਐ ਨੁਸਖਾ ਅੱਗੇ ਨਾਲੋਂ ਹੈ ਕੁਝ ਆਰਾਮ ਸਾਨੂੰ ਅਸੀਂ ਜਦੋਂ ਦੀ ਸੋਚ ਵਿਚਾਰ ਛੱਡੀ।
ਵਾਹ 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 ਵਾਹ। ਅੱਜ ਦੇ ਇਸ ਦੌਰ ਦੇ ਵਿੱਚ ਗਜ਼ਲ ਲਿਖਣ ਵਾਲਿਆਂ ਦਾ ਇਮਾਮ ਜਾਣਿਆ ਜਾਂਦਾ ਤੁਹਾਨੂੰ। ਅੱਜ ਜਦੋਂ ਇੰਨਿਆਂ ਮਜ਼ਮੂਨਾਂ ਦਾ ਨਿਸਾਬ ਲਿਖ ਛੱਡਿਆ, ਹੁਣ ਪੀ ਐਚ ਡੀ ਕਰ ਲਈ, ਕੋਈ ਮਨ ਦੇ ਅੰਦਰ ਹਿਰਕ ਹੈ ਜਿਹੜੀ ਬਾਕੀ?
ਬਾਕੀ ਮੈਂ ਅਜੇ ਤਾਲਬ ਇਲਮ ਹੀ ਹਾਂ ਔਰ ਹਰ ਵਕਤ ਖਾਹਿਸ਼ ਰਹਿੰਦੀ ਹੈ ਕਿ ਮੈਂ ਕੋਈ ਨਵਾਂ ਤੋਂ ਨਵਾਂ ਕਰਾਂ। ਜੇ ਮੇਰੇ ਕੋਲ ਇੰਨੇ ਅਸਬਾਬ ਹੁੰਦੇ ਤਾਂ ਮੈਂ 40 ਸਾਲ ਤੱਕ ਇਮਤਿਹਾਨ ਦੇ ਦੇ ਕੇ ਐੱਮ ਏ ਕਰਦਾ ਰਹਿੰਦਾ। ਇਸ ਵਕਤ ਹੁਣ ਅੱਲਾਹ ਤਾਲਾ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਤੀਆਂ।
ਇਹ ਦੱਸੋ ਕਿ ਤੁਹਾਡੀਆਂ ਸ਼ਾਇਰੀ ਦੀਆਂ ਨਸਰ ਦੀਆਂ ਲਿਖੀਆਂ ਜਿਹੜੀਆਂ ਗੈਰ ਨਿਸਾਬੀ ਜਾਂ ਕਹਿ ਲਵੋ ਕਿ ਸਿਲੇਬਸ ਤੋਂ ਅੱਡ ਕਿਤਾਬਾਂ ਨੇ ਜਿਹੜੀਆਂ ਪੰਜਾਬੀ ਅਦਬ ਦਾ ਗਹਿਣਾ ਨੇ, ਉਹਨਾਂ ਦੀ ਗਿਣਤੀ ਕਿੰਨੀ?
ਪੰਜਾਬੀ ਸ਼ਾਇਰੀ ਦੀਆਂ ਮੇਰੀਆਂ ਕੋਈ 150 ਕਿਤਾਬ, ਬਾਕੀ ਨਸਰ ਦੇ ਉੱਤੇ ਵੀ 40-50 ਕਿਤਾਬਾਂ ਹੋਣਗੀਆਂ। ਇਹ ਮੈਂ ਫੋਕ 'ਤੇ ਜ਼ਿਆਦਾ ਕੰਮ ਕੀਤਾ ਹੈ, ਲੋਕ ਵਿਰਸੇ ਦੇ ਮੈਂ ਬਾਨੀਆਂ ਦੇ ਵਿੱਚੋਂ ਹਾਂ, ਮੈਂ ਲੋਕ ਵਿਰਸੇ 'ਚ ਕੰਮ ਵੀ ਕਰਦਾ ਰਿਹਾ। ਉੱਥੇ ਮੇਰੇ 40 ਤਹਿਕੀਕੀ ਮਕਾਲੇ ਲਾਇਬ੍ਰੇਰੀ ਦੇ ਵਿੱਚ ਜਮ੍ਹਾਂ ਨੇ, ਜਿਨ੍ਹਾਂ 'ਚੋਂ 3-4 ਛਪੇ ਹੋਏ ਨੇ, ਬਾਕੀ ਸਾਰੀਆਂ ਕਿਤਾਬਾਂ ਦੀ ਗਿਣਤੀ ਜਿਹੜੀ ਉਹ 400।
ਅਤੇ ਮੈਂ ਚਾਹਾਂਗਾ ਕਿ ਇਹ ਚੁਣਾਵ ਹੈ ਜਿਹੜਾ, ਇਹ ਇਹੋ ਜਿਹਾ ਕਰੋ ਕਿ ਜਿਹੜੀ ਸ਼ਾਇਦ ਤੁਹਾਨੂੰ ਆਪ ਬਹੁਤ ਪਸੰਦ ਹੋਵੇ ਔਰ ਪੂਰੇ ਰਿਧਮ ਦੇ ਨਾਲ ਸੁਣੇ, ਸਾਡੇ ਸੁਣਨ ਵਾਲੇ ਨੂੰ ਸੁਣਾਓ ਜੀ।
ਆਵੇ ਜਾਚ ਤੇ ਅਮਰੋਂ ਆ ਜਾਂਦੀ, ਨਹੀਂ ਸਿੱਖੀ ਦੇ ਵੱਲ ਉਡਾਰੀਆਂ ਦੇ ਸ਼ੇਰ, ਪੀੜ ਪ੍ਰੀਤ ਦਾ ਮੋਜਾ ਨੇ, ਨਹੀਂ ਲੱਭ ਦੇ ਨਾਲ ਫਨਕਾਰੀਆਂ ਦੇ ਵੇਚ ਛੱਡਣਾ ਝੂਠ ਨੂੰ ਸੱਚ ਕਹਿ ਕੇ, ਹੈਨ ਵਣਜ ਵਿਹਾਰ ਵਪਾਰੀਆਂ ਦੇ ਪੈਰਾ ਹੱਕ ਤੇ ਹੋਵੇ ਜੋ ਦੇਣ ਜੋਗਾ, ਰੱਖੇ ਪੈਰ ਉਹ ਵਿੱਚ ਲਿਖਾਰੀਆਂ ਦੇ ਬੁੱਕਲ ਖੋਲੀ ਦੀ ਨਹੀਂ ਨਾ ਮਹਿਰਮਾਂ ਤੇ, ਜਿਵੇਂ ਭੇਤ ਨੀ ਭੰਨੀ ਦੇ ਕੁਆਰੀਆਂ ਦੇ ਰੱਖ ਭੇਤ ਲੁਕਾ ਕੇ ਵਾਂਗ ਅਸਲੇ, ਗੁੱਜੇ ਰਹਿਣ ਹਥਿਆਰ ਜੋ ਨਾਰੀਆਂ ਦੇ ਧੰਦਾ ਇੱਕ ਹੀ ਮੁੱਕਦਾ ਨਹੀਂ ਸਾਥੋਂ, ਗਿਰੇ ਕਾਹਦੇ ਨੇ ਬੇਰੁਜ਼ਗਾਰੀਆਂ ਦੇ ਰੋਜ਼ ਆਪਣਾ ਕੋਠਾ ਹਾਂ ਢਾ ਬਹਿੰਦੇ, ਸਿੱਖੇ ਜਦੋਂ ਤੋਂ ਵੱਲ ਉਸਾਰੀਆਂ ਦੇ ਲਾਜ਼ਮ ਨਹੀਂ ਤਨਵੀਰ ਹਰ ਆਉਣ ਵਾਲਾ ਲੰਘੇ ਗਲੀ ਚੋਂ ਵੇਖ ਲੈ ਝਲਕ ਉਹਦੀ, ਹੋਇਆ ਕਦੀ ਪਰ ਕਦੋਂ ਪਈ ਹਰ ਵੇਲੇ ਚੰਨ ਖੜਾ ਰਹਿੰਦਾ ਵਿੱਚ ਬਾਰੀਆਂ ਦੇ।
ਵਾਹ 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 ਵਾਹ, ਬਹੁਤ ਖੂਬ। ਅੱਛਾ ਇਹ ਦੱਸੋ ਬਾਬਾ ਜੀ ਕਿ ਚੰਗਾ ਲਿਖਣ ਦੇ ਵਾਸਤੇ ਚੰਗਾ ਪੜ੍ਹਨਾ ਵੀ ਜ਼ਰੂਰੀ ਹੈ, ਪੜ੍ਹਾਈ ਦੇ ਵਿੱਚ ਕਿਹੜੇ ਕਿਹੜੇ ਲਿਖਾਰੀਆਂ ਨੂੰ ਪੜ੍ਹਿਆ ਔਰ ਕਿਹੜਾ ਤੁਹਾਡੇ ਮਨ ਨੂੰ ਬਹੁਤਾ ਲੱਗਾ ਜਾਂ ਕਹਿ ਲਵੋ ਕਿ ਕਿਹੜਾ ਜਿਹੜਾ ਬਹੁਤਾ ਪਸੰਦ ਆਇਆ?
ਮੈਂ ਜੀ ਪੰਜਾਬੀ ਦੇ ਸਾਰੇ ਕਲਾਸਿਕ ਜਦੀਦ ਸਾਰੇ ਸ਼ਾਇਰ ਪੜ੍ਹੇ ਨੇ, ਮੈਨੂੰ ਸਾਰੇ ਚੰਗੇ ਲੱਗਦੇ ਨੇ, ਕੋਈ ਤਖਸੀਸ ਨਹੀਂ ਕਿਸੇ ਦੀ, ਕੋਈ ਸ਼ਾਇਦ ਚੰਗੀ ਲੱਗੀ ਹੈ ਕਿਸੇ ਦੀ, ਕੋਈ ਸ਼ਾਇਦ ਕਿਸੇ ਦਾ ਤਰਕੀਬਾਂ ਚੰਗੀਆਂ ਲੱਗੀਆਂ ਨੇ, ਕਿਸੇ ਦੇ ਤਖਯਲ ਚੰਗੇ ਲੱਗੇ ਨੇ, ਮੈਂ ਸਾਰਿਆਂ ਨੂੰ ਹੀ ਚੰਗਾ ਸਮਝਦਾ ਹਾਂ ਅਤੇ ਸਾਰਿਆਂ ਨੂੰ ਹੀ ਉਸਤਾਦ ਮਾਨਣਾ।
ਇੱਡੀ ਆਜ਼ੀ ਇੱਡੀ ਇਨਕਸਾਰੀ, ਤੁਹਾਡੀ ਜ਼ਾਤ ਦੇ ਨਾਲ ਇਹ ਵੀ ਗੱਲ ਜੁੜੀ ਹੈ ਕਿ ਇਲਮੀ ਔਰ ਅਦਬੀ ਹਵਾਲੇ ਦੇ ਨਾਲ ਪੰਜਾਬੀ ਦੀ ਤੁਸੀਂ ਢੇਰ ਸੇਵਾ ਕੀਤੀ, ਤੁਸੀਂ ਡਿਕਸ਼ਨਰੀਆਂ ਵੀ ਲਿਖੀਆਂ, ਕੋਈ ਉਸ ਬਾਰੇ ਜਾਣਕਾਰੀ ਦਵੋ।
ਮੈਨੂੰ ਡਿਕਸ਼ਨਰੀ ਦਾ ਮੁੱਢੋਂ ਹੀ ਕੋਈ ਚਸਕਾ ਪੈ ਗਿਆ ਸੀ, ਉਹ ਹੋਈ 4th ਜਮਾਤ ਚੋਂ, ਮੈਂ ਪਤਾ ਨਹੀਂ ਕਿਵੇਂ ਆਸ਼ਨਾ ਹੋ ਗਿਆ ਕਿ ਇਹ ਡਿਕਸ਼ਨਰੀ ਹੁੰਦੀ ਹੈ, ਲੁਗਾਤ ਹੁੰਦੀ ਹੈ। ਮੈਂ ਉਹਨਾਂ ਨੂੰ ਅਲਫਾਬੈਟਿਕਲੀ ਅਲਫਬੇ ਦੇ ਹਿਸਾਬ ਨਾਲ ਸਾਡੇ ਕੋਰਸ 'ਚ ਉਰਦੂ ਦੀ ਕਿਤਾਬ 'ਚ ਜਾਂ ਦੂਜੀਆਂ 'ਚ ਜਿਹੜੇ ਲਫਜ਼ ਹੁੰਦੇ ਸੀ ਉਹਨਾਂ ਨੂੰ ਮੈਂ ਕੱਢ ਕੇ ਅਤੇ ਡਿਕਸ਼ਨਰੀ ਬਣਾਇਆ ਦਾ ਰਿਹਾ। ਇੰਝ ਹੀ 8th ਜਮਾਤ 'ਚ ਚੱਲਦਾ ਰਿਹਾ। ਬਾਅਦ ਦੇ ਵਿੱਚ ਆ ਕੇ ਮੈਂ ਡਿਕਸ਼ਨਰੀ ਜਦੋਂ ਲਿਖਣੀ ਸ਼ੁਰੂ ਕੀਤੀ ਅਤੇ ਉਹਦਾ ਪਹਿਲਾ ਅਲਿਫ ਦੀ ਪੱਟੀ ਜਿਹੜੀ ਹੈ ਉਹ ਲਹਿਰਾਂ ਵਿੱਚ ਛਪੀ, ਮਾਨਾਮਾ ਲਹਿਰਾਂ ਵਿੱਚ, ਥੋੜ੍ਹੀ ਜਿਹੀ ਸੀ, 15-20 ਜਾਂ 16 ਸਫ਼ੇ ਦੀ। ਇਹਤੋਂ ਬਾਅਦ ਮੈਂ ਇੱਕ ਬੰਦੇ ਦੇ ਨਾਲ ਡਿਕਸ਼ਨਰੀ 'ਤੇ ਕੰਮ ਸ਼ੁਰੂ ਕੀਤਾ ਮੁਆਵਜ਼ਾ ਲੈ ਕੇ। ਬਾਅਦ ਦੇ ਵਿੱਚ ਜਨਾਬ ਅਸ਼ਫਾਕ ਅਹਿਮਦ ਸਾਹਿਬ ਹੋਰਾਂ ਸਨ 74 ਦੇ ਵਿੱਚ ਮੈਨੂੰ ਕਿਹਾ ਯਾਰ ਪੰਜਾਬੀ ਦੀ ਡਿਕਸ਼ਨਰੀ ਲਿਖ ਦੇ। ਉਹਨਾਂ ਮੈਨੂੰ ਵਕਤ ਕਿੰਨਾ ਦਿੱਤਾ, 6 ਮਹੀਨੇ ਕਿ 6 ਮਹੀਨਿਆਂ 'ਚ ਲਿਖ ਦੇ। ਮੈਂ ਕਿਹਾ ਠੀਕ ਹੈ ਜੀ, ਮਨਜ਼ੂਰ ਹੈ। ਮੈਂ ਲਿਖਦੀ ਸ਼ੁਰੂ ਕਰਤੀ, ਮੁਕੰਮਲ ਕਰਕੇ ਮੈਂ ਮੁਸੱਦਾ ਦੇ ਦਿੱਤਾ। ਉਸ ਦੌਰਾਨ ਮੇਰੇ ਸਾਹਮਣੇ ਕਿਉਂਕਿ ਲਫ਼ਜ਼ ਮੌਜੂਦ ਨਹੀਂ ਸਨ, ਮੈਨੂੰ ਹਜ਼ਾਰਾਂ ਕਿਤਾਬਾਂ 'ਚੋਂ ਲਫ਼ਜ਼ ਇਕੱਠੇ ਕਰਨੇ ਪਏ। ਜਦੋਂ ਡਿਕਸ਼ਨਰੀ ਮੁਕੰਮਲ ਹੋ ਗਈ ਅਤੇ ਮਰਕਜ਼ੀ ਉਰਦੂ ਬੋਰਡ ਉਹਦਾ ਨਾਂ ਸੀ, ਬਾਅਦ 'ਚ ਸਾਇੰਸ ਬੋਰਡ ਹੋ ਗਿਆ, ਉਹਨਾਂ ਦਾ ਇਹ ਸੀ ਕਿ ਉਹ ਨਸਖ 'ਚ ਛਾਪਦੇ ਸੀ। ਮੈਂ ਅਸ਼ਫਾਕ ਸਾਹਿਬ ਨੂੰ ਕਿਹਾ ਕਿ ਨਸਖ 'ਚ ਤੇਰਾ ਕੋਈ ਪੜ੍ਹੰਤ ਦੀ ਆਸਾਨੀ ਨਹੀਂ, ਇਸ ਵਾਸਤੇ ਇਹਨੂੰ ਨਸਤਾਲੀਕ 'ਚ ਛਾਪੋ। ਇਹ ਰੱਟਾ ਪੈਂਦਾ ਰਿਹਾ, ਉਹ ਡਿਕਸ਼ਨਰੀ 14 ਸਾਲ ਪਈ ਰਹੀ। ਅਖੀਰ ਅਸ਼ਫਾਕ ਸਾਹਿਬ ਜਾਣ ਲੱਗੇ, ਜੋ ਆਖਣ ਲੱਗੇ, ਯਾਰ ਮੈਂ ਹੁਣ ਤੇਰੀ ਡਿਕਸ਼ਨਰੀ ਛਾਪ ਕੇ ਜਾਣੀ, ਜਿੱਦਣ ਛਾਪ ਗਈ ਨਾ ਮੈਂ ਉਦੋਂ ਰਿਟਾਇਰਮੈਂਟ। ਫਿਰ ਇਹ 88 'ਚ ਜਾਂ 86 'ਚ, ਮੇਰੇ ਖਿਆਲ 88 'ਚ ਉਹ ਛਪੀ। ਉਹ ਡਿਕਸ਼ਨਰੀ 1600 ਸਫ਼ੇ ਦੀ ਹੈ, ਪੰਜਾਬੀ ਉਰਦੂ ਲੁਗਤ। ਬਾਜ਼ਾਰ 'ਚ ਫਾਰੂਕ ਸੰਸ ਵਾਲੇ ਕਹਿਣ ਲੱਗੇ ਕਿ ਯਾਰ ਇਹ ਡਿਕਸ਼ਨਰੀ ਜ਼ਰਾ ਮਹਿੰਗੀ ਹੈ, ਇਹਦੀ ਕੀਮਤ ਜ਼ਿਆਦਾ ਹੈ, ਬੱਚੇ ਨਹੀਂ ਤਾਲਬ ਇਲਮ ਨਹੀਂ ਖਰੀਦ ਸਕਦੇ, ਸਾਨੂੰ ਇੱਕ ਛੋਟੀ ਬਣਾ ਦਿਓ ਜਿਹੜੀ ਅਸੀਂ 100-200 ਚਿਕਨ ਬੱਚਿਆਂ ਨੂੰ ਫਰੋਖਤ ਕਰ ਸਕੀਏ। ਫਿਰ ਉਹਨਾਂ ਲਈ ਮੈਂ ਤਨਵੀਰ ਉਲ ਲੁਗਾਤ ਲਿਖੀ, ਉਹਦੀ ਕੀਮਤ 200-250 ਰੁਪਏ, ਔਰ ਮੇਰਾ ਖਿਆਲ ਹੈ ਕਿ ਉਹ 1600 ਵਾਲੀ ਨਾਲੋਂ ਜ਼ਿਆਦਾ ਜਾਮੇ ਵੇ, ਇਹਦੇ 'ਚ ਲਫ਼ਜ਼ ਵੀ ਜ਼ਿਆਦਾ ਨੇ, ਇਹਦਾ ਸਿਰਫ ਸਾਈਜ਼ ਘੱਟ ਹੈ, ਜ਼ਰਾ ਬਰੀਕ ਹੈ, ਮੈਟਰ ਓਨਾ ਹੀ।
ਬਾਬਾ ਜੀ ਬਹੁਤ ਸ਼ੁਕਰੀਆ ਕਿ ਤੁਸੀਂ ਇੱਕ ਆਪਣੀ ਹਯਾਤੀ ਦਾ ਪਹਿਲਾ ਇੰਟਰਵਿਊ ਜਿਹੜਾ ਇਸ ਨਮਾਣੇ ਮਸੂਦ ਮੱਲੀ ਨੂੰ ਦਿੱਤਾ। ਮੈਨੂੰ ਬੜਾ ਮਾਣ ਕਿ ਮੈਂ ਤੁਹਾਡਾ ਸ਼ਾਗਿਰਦ ਵੀ ਸਾਂ, ਔਰ ਮੇਰੀ ਕੋਈ 10 ਵਰ੍ਹਿਆਂ ਦੀ ਰੀਝ ਅੱਜ ਆ ਕੇ ਤੁਸੀਂ ਪੂਰੀ ਕੀਤੀ। ਰੱਬ ਤੁਹਾਡੀ ਹਯਾਤੀ ਕਰੇ, ਔਰ ਤੁਹਾਡੇ ਕੋਲੋਂ ਇਸੇ ਤਰ੍ਹਾਂ ਪੰਜਾਬੀਆਂ ਨੂੰ ਫੈਜ਼ ਲੱਭਦਾ ਰਹੇ। ਆਪਣਾ ਬੜਾ ਖਿਆਲ ਰੱਖਣਾ, ਤੁਹਾਡੀ ਸਿਹਤ ਤੰਦਰੁਸਤੀ ਲਈ ਦੁਆ। ਕੋਈ ਆਖਰੀ ਬੋਲ, ਕੋਈ ਆਖਰੀ ਦੋ ਗੱਲਾਂ ਜਿਹੜੀਆਂ ਕਰਨਾ ਚਾਹੋ?
ਸਭ ਨੂੰ ਸਲਾਮ ਮੇਰਾ,
ਬੜੀ ਮਿਹਰਬਾਨੀ, ਬੜੀ ਮੁਹੱਬਤ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।